ਸਲੋਕ ਮਹੱਲਾ ਪਹਿਲਾ। ਲੱਖ ਸਿਉਂ ਪ੍ਰੀਤ ਹੋਵੇ ਲੱਖ ਜੀਵਨ, ਕਿਆ ਖੁਸ਼ੀਆਂ ਕਿਆ ਚਾਓ। ਸਤਿਗੁਰੂ ਮਹਾਰਾਜ ਜੀ ਪਾਵਨ ਬਚਨ ਫਰਮਾਉਂਦੇ ਹਨ, ਚਾਹੋ ਲੱਖਾਂ ਆਦਮੀਆਂ ਨਾਲ ਪ੍ਰੀਤੀ ਹੋਵੇ, ਚਾਹੇ ਲੱਖਾਂ ਵਰੇ ਜਿਉਣਾ ਹੋਵੇ, ਬਹੁਤਿਆਂ ਨਾਲ ਮਿਲ ਕੇ ਖੁਸ਼ੀਆਂ ਮਾਣੀਆਂ ਤਾਂ ਕਿਸ ਕੰਮ ਨੇ? ਬਹੁਤੇ ਜੀਵਨ ਵਿੱਚ ਉਤਸ਼ਾਹ ਕੀਤਾ ਤਾਂ ਉਤਸ਼ਾਹ ਦਾ ਕੀ ਕੰਮ ਹੈ? ਉਹ ਕਾਹਦੇ ਕੰਮ ਹੈ ਆਪਣੇ? ਵਿਛੜਿਆਂ ਵਿਸ ਹੋਏ ਵਿਛੋੜਾ, ਏਕ ਕੜੀ ਮਹਿ ਜਾਏ। ਵਿਛੜੇ ਹੋਏ ਪਦਾਰਥਾਂ ਦਾ ਵਿਛੋੜਾ, ਵਿਸ ਵਿਸ ਹੁੰਦਾ ਵਿਆਹ ਰੂਪ ਹੁੰਦਾ, ਅਤੇ ਇੱਕ ਘੜੀ ਵਿੱਚ ਹੀ ਪਹਿਲਾਂ ਸੁੱਖ ਨਾਸ ਹੋ ਜਾਂਦਾ। ਬਸ ਇੱਕੋ ਦਮ ਜਿਹਾ ਡਿੱਗਦਾ, ਜਿੱਤੜੇ ਮਾਇਆ ਭੋਗ, ਬਸ ਸਾਰੇ ਮਾਇਆ ਦੇ ਭੋਗ ਜਿੰਨੇ ਨੇ ਖਿਰਮੇ ਕੌੜੇ ਹੋ ਗਏ, ਸਾਰੇ ਕੌੜੇ ਹੋ ਗਏ, ਇੱਕ ਛਿੰਨ ਹੀ ਲੱਗਿਆ, ਬੈਠਾ ਹੀ ਮਰ ਗਿਆ, ਕਹਿੰਦੇ ਲੰਮਾ ਪਿਆ ਹੀ ਰਹਿ ਗਿਆ, ਬਸ ਹੋ ਗਿਆ ਵਿਛੋੜਾ। ਕਹਿੰਦੇ ਚਾਹੇ ਲੱਖ ਸਾਲ ਜਿਉਂ ਲਓ, ਚਾਹੇ ਲੱਖ ਬੰਦਿਆਂ ਨਾਲ ਪਿਆਰ ਕਰ ਲਓ, ਲੱਖਾਂ ਖੁਸ਼ੀਆਂ ਕਰ ਲਓ, ਕਿਸ ਕੰਮ ਆਉਣੀਆਂ? ਤੁਹਾਡੇ ਔਖਾ ਹੀ ਹੋਣਾ। ਜੇ 100 ਵਰਿਆਂ ਮਿੱਠਾ ਖਾਜੈ ਪੀ ਫਿਰ ਕੌੜਾ ਖਾਏ। ਜੇ 100 ਵਰਿਆਂ ਤੱਕ ਮਿੱਠਾ ਖਾਂਦੇ ਰਹੀਏ ਅਤੇ ਫਿਰ ਇੱਕ ਵਾਰੀ ਕੌੜਾ ਖਾਧੇ ਜਾਏ, ਤਾਂ ਇੱਕ ਵਾਰੀ ਹੁਣ ਕੌੜਾ ਖਾ ਲਈਏ ਨਾ, ਜੇ ਕੋਈ ਅੱਕ ਧੂਰਾ ਨਿੰਮ ਫਲ ਇਹੋ ਜਿਹੀ ਚੀਜ਼ ਖਾ ਲਈਏ। ਮਿੱਠਾ ਖਾਧਾ ਚਿੱਤ ਨਾ ਆਵੇ, ਕੌੜਤਣ ਧਾਏ ਜਾਏ। ਮਿੱਠਾ ਖਾਧਾ ਹੋਇਆ ਚਿੱਤ ਹੀ ਨਹੀਂ ਆਉਂਦਾ, ਅਤੇ ਕੁੜੱਤਣ ਸਾਰੇ ਸਰੀਰ 'ਚ ਧਸ ਜਾਂਦੀ ਹੈ। ਇਸੇ ਤਰ੍ਹਾਂ ਜੇ ਸੈਂਕੜੇ ਵਰੇ ਮਿੱਠਾ ਖਾਧਾ ਸੁੱਖ ਭੋਗਣਾ ਕਰੀਏ, ਫਿਰ ਇੱਕ ਵਾਰੀ ਕੌੜਾ ਭਾਵ ਦੁੱਖ ਜ਼ਰੂਰ ਭੋਗਣਾ ਪੈਂਦਾ। ਉਹ ਮਿੱਠਾ ਖਾਧਾ ਹੋਇਆ ਦੁੱਖ ਰੂਪ ਹੋ ਜਾਂਦਾ, ਮਿੱਠਾ ਖਾਧਾ ਜਿਹੜਾ ਸੁੱਖ ਭੋਗਿਆ ਹੋਇਆ ਚੇਤੇ ਨਹੀਂ ਆਉਂਦਾ, ਕੁੜੱਤਣ ਜਿਹੜੀ ਹੁੰਦੀ ਹੈ ਦੁੱਖ, ਉਹ ਸਾਰੇ ਸਰੀਰ 'ਚ ਪ੍ਰਵੇਸ਼ ਕਰ ਜਾਂਦਾ। ਸਤਿਗੁਰੂ ਮਹਾਰਾਜ ਅੱਗੇ ਹੋਰ ਵਿਆਖਿਆ ਕਰਦੇ ਦੱਸਦੇ ਆਪਾਂ ਨੂੰ, ਮਿੱਠਾ ਕੌੜਾ ਦੋਵੇਂ ਰੋਗ, ਨਾਨਕ ਅੰਤ ਵਿਗੁੱਤੇ ਭੋਗ। ਮਿੱਠਾ ਕੌੜਾ ਜਿਹੜਾ ਹੁੰਦਾ ਨਾ, ਮਿੱਠਾ ਹੁੰਦਾ ਸੁੱਖ ਅਤੇ ਕੌੜਾ ਹੁੰਦਾ ਦੁੱਖ। ਸੁੱਖ ਦੁੱਖ ਦੋਵੇਂ ਰੋਗ ਰੂਪ ਹੈ। ਮਹਾਰਾਜ ਕਥਨ ਕਰਦੇ ਭੋਗ ਪਦਾਰਥ ਅੰਤ ਵੇਲੇ ਵਿਗੁੱਤੇ ਖਰਾਬ ਹੀ ਕਰਦੇ ਨੇ। ਝੱਖ ਝੱਖ ਝੱਖਣਾ ਝਗੜਾ ਝਾਖ, ਝੱਖ ਝੱਖ ਜਾਹੇ ਝੱਖ ਹੈ ਤਿੰਨ ਪਾਸ। ਝੱਖ ਝੱਖ ਹੁੰਦੀ ਗੱਪਾਂ ਹੀ ਗੱਪਾਂ ਕਰਕੇ ਜਿਹੜਾ ਝੱਖਣਾ ਹੈ, ਇਹ ਝਗੜਾ ਝਾਖ ਇਹ ਵਿਅਰਥੀ ਹੈ। ਪਦਾਰਥਾਂ ਲਈ ਝੱਖਣਾ, ਤਨ ਵਾਸਤੇ ਝੱਖਣਾ, ਸੰਬੰਧੀਆਂ ਲਈ ਝੱਖਣਾ, ਇਸ ਤਰ੍ਹਾਂ ਦਾ ਝਗੜਾ ਝਾਖ ਵਿਅਰਥੀ ਹੈ। ਜੋ ਇਸ ਤਰ੍ਹਾਂ ਝੱਖਾਂ ਨੂੰ ਝੱਖ ਜਾਂਦੇ ਨੇ, ਇਹ ਜੀਵ ਵੀ ਉਹਨਾਂ ਦੇ ਪਾਸ ਬੈਠ ਕੇ ਝੱਖਾ ਗੱਪਾਂ ਮਾਰਦਾ ਕਰਦੇ। ਸਾਧੂ ਅਤੇ ਗ੍ਰਸਤੀ ਦੋਹਾਂ ਨੂੰ ਉਪਦੇਸ਼ ਦਿੰਦਿਆਂ ਫਰਮਾਉਂਦੇ ਹਨ ਮਹਾਰਾਜ ਜੀ, ਮਹੱਲਾ ਪਹਿਲਾ। ਕਾਪੜ ਕਾਠ ਰੰਗਾਇਆ ਰਾਂਗ, ਘਰ ਗੱਚ ਕੀਤੇ ਬਾਗੇ ਬਾਗ। ਕਹਿੰਦੇ ਗ੍ਰਸਤੀ ਨੇ ਪ੍ਰਤੱਖ ਕੱਪੜਿਆਂ ਨੂੰ ਅਤੇ ਕਾਠ ਦੀਆਂ ਛੱਤਾਂ, ਕੁਰਸੀਆਂ, ਮੇਜ਼ ਆਦਿਕਾਂ ਨੂੰ ਰੰਗ ਨਾਲ ਰੰਗਵਾ ਲਿਆ। ਪ੍ਰਤੱਖ ਘਰ ਚੂਨੇ ਗੱਚ ਦੇ ਤਿਆਰ ਕੀਤੇ, ਚੰਗੇ ਚੰਗੇ ਬਾਗੇ, ਬਾਗੇ ਉਹਦੇ ਪਛਾਕੇ ਪਹਿਨ ਕੇ ਬਾਗਾਂ ਵਿੱਚ ਸੈਲ ਕਰਦਾ ਜਾ ਰਿਹਾ, ਜਾਂ ਬਾਗੇ ਉਹਦੇ ਚਿੱਟੇ ਬਾਗ ਹੁੰਦੇ ਪਛਾਕੇ ਪਹਿਰਦਾ ਰਿਹਾ। ਸੋ ਇਸੇ ਪ੍ਰਕਾਰ ਘਰੋਂ ਨਿਕਲ ਕੇ ਸਾਧੂਆਂ ਪਾ ਜਾ ਕੇ ਕੱਪੜਿਆਂ ਨੂੰ ਗੇਰੂ ਰੰਗ ਵਿੱਚ ਰੰਗਵਾ ਲਿਆ, ਇਹ ਸਾਧੂਆਂ ਲਈ ਹੈ। ਅਤੇ ਕਾਠ ਹੁੰਦਾ ਕਾਠਰਿਆਂ ਨੂੰ ਵੀ ਰੰਗਵਾ ਲਿਆ, ਘਰ ਹੁੰਦਾ ਡੇਰਿਆਂ ਨੂੰ ਖੂਬ ਚੂਨੇ ਗੱਜ ਤਿਆਰ ਕੀਤਾ, ਬਾਗਾਂ ਹੀ ਬਾਗਾਂ ਦੀ ਸੈਲ ਕੀਤੀ। ਸਾਧ ਸਹਿਜ ਕਰ ਮਨ ਖੇ ਲਾਇਆ, ਤੈਂ ਸਹਿ ਪਾਸੋਂ ਕਹਿਣ ਕਹਾਇਆ। ਸੋ ਇਸ ਪ੍ਰਕਾਰ ਪਾਵਨ ਬਚਨ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਸੁਭਾਵਕ ਹੀ ਆਪਣੇ ਮਨ ਨੂੰ ਸਵਾਦਿਕ ਪਦਾਰਥ ਵਿੱਚ ਖਿਡਾਉਣਾ ਕੀਤਾ, ਪਰ ਉਹਨੇ ਆਪਣੇ ਸਹਿ ਮਾਲਕ ਪਤੀ ਪਰਮਾਤਮਾ ਪਾਸੋਂ ਕਹਿਣ ਹੁੰਦਾ ਉਲਾਂਭਾ ਹੀ ਕਹਾਇਆ, ਖੱਟਿਆ। ਉਲਾਂਭਾ ਕਹਾਇਆ ਤੋਂ ਭਾਵ ਖੱਟਿਆ, ਉਲਾਂਭਾ ਹੀ ਖੱਟਿਆ, ਹੁਣ ਕੀ ਕੀਤਾ ਹੋਰ। ਮਿੱਠਾ ਕਰਕੇ ਕੌੜਾ ਖਾਇਆ, ਤਿੰਨ ਕੌੜੇ ਤਨ ਰੋਗ ਜਮਾਇਆ। ਮਿੱਠਾ ਸੁੱਖ ਰੂਪ ਜਾਣ ਕੇ ਕੌੜੇ ਵਿਸ਼ਿਆਂ ਨੂੰ ਜਾਂ ਪਦਾਰਥਾਂ ਨੂੰ ਖਾਧਾ, ਉਹਨਾਂ ਕੌੜੇ ਪਦਾਰਥਾਂ ਨੇ ਸਰੀਰ ਦੇ ਵਿੱਚ ਰੋਗ ਹੀ ਜਮਾਉਣਾ। ਫਿਰ ਜਿਨ੍ਹਾਂ ਨੂੰ ਸੁੱਖ ਰੂਪ ਜਾਣ ਕੇ ਜਿਹੜੇ ਕੌੜੇ ਵਿਸ਼ੇ ਸੀ, ਕੌੜੀ ਸ਼ਰਾਬ ਸੀ, ਕਹਿੰਦੇ ਸ਼ਰਾਬ ਮੈਨੂੰ ਅੰਮ੍ਰਿਤ ਵਰਗੀ ਮਿੱਠੀ ਲੱਗਦੀ, ਸ਼ਰਾਬੀ ਕਹਿੰਦੇ ਆ, ਕਹਿੰਦੇ ਸਾਨੂੰ ਸ਼ਰਾਬੀ ਕਹਿੰਦੇ ਆ, ਕੌੜੀਆਂ ਚੀਜ਼ਾਂ ਜਿਹੜੀ ਖਾਣ ਵਾਲੇ, ਕੌੜੀਆਂ ਕਸੈਲੀਆਂ, ਗੰਦੀਆਂ ਮੰਦੀਆਂ, ਵਿਸ਼ੇ ਵਿਕਾਰ, ਸਾਰੇ ਜਿਹੜੇ ਸੁੱਖ ਰੂਪ ਵਿਸ਼ਿਆਂ ਜ਼ਹਿਰਾਂ ਨੂੰ ਕੌੜਾ, ਜਿੰਨੀਆਂ ਕੌੜੀਆਂ ਚੀਜ਼ਾਂ ਉਹਨੂੰ ਕਹਿੰਦੇ ਮਿੱਠੀਆਂ ਸਾਡੇ ਵਾਸਤੇ। ਜੇ ਫਿਰ ਮਿੱਠਾ ਪੇੜੈ ਖਾਏ, ਤੋ ਕੌੜਤਣ ਚੂਕ ਸਮਾਏ। ਜੇ ਮੁੜ ਕੇ ਨਾਮ ਰੂਪ ਮਿੱਠਾ ਪਦਾਰਥ ਹਿਰਦੇ ਰੂਪ ਪੱਲੇ 'ਚ ਪੈ ਜਾਵੇ, ਮਾਏ ਤੋਂ ਭਾਵ ਹੇ ਭਾਈ, ਤਾਂ ਪਦਾਰਥਾਂ ਅਤੇ ਵਿਸ਼ਿਆਂ ਦੀ ਕੁੜੱਤਣ ਦੂਰ ਹੋ ਜਾਵੇਗੀ, ਦੁੱਖਾਂ ਰੂਪੀ ਕੁੜੱਤਣ ਚੂਕਸ ਦੂਰ ਹੋ ਜਾਏਗੀ। ਨਾਨਕ ਗੁਰਮੁਖ ਪਾਵੈ ਸੋਏ, ਜਿਸਨੂੰ ਪ੍ਰਾਪਤ ਲਿਖਿਆ ਹੋਏ। ਮਹਾਰਾਜ ਕਥਨ ਕਰਦੇ ਉਹੀ ਗੁਰਮੁਖ ਸਤਿਗੁਰਾਂ ਪਾਸੋਂ ਨਾਮ ਨੂੰ ਪਾਉਂਦਾ, ਜਿਹਨੂੰ ਧੁਰ ਤੋਂ ਹੀ ਲਿਖਿਆ ਹੋਇਆ ਪ੍ਰਾਪਤ ਹੁੰਦਾ। ਪੌੜੀ ਜਿਨਕੈ ਹਿਰਦੈ ਮੈਲ ਕਪਤ ਹੈ, ਬਾਹਰ ਤੋਂ ਵਾਇਆ। ਜਿਹਦੇ ਹਿਰਦੇ 'ਚ ਕਪਟ ਰੂਪੀ ਮੈਲ ਹੈ ਅਤੇ ਬਾਹਰੋਂ ਸਰੀਰ ਨੂੰ ਧੋ ਲਿਆ ਤਾਂ ਕੀ ਹੋ ਗਿਆ? ਜੀਓ ਮੈਲੇ ਬਾਹਰੋਂ ਨਿਰਮਲ। ਕੂੜ ਕਪਟ ਕਮਾਉਂਦੇ ਕੂੜ ਪ੍ਰਗਟੀ ਆਇਆ। ਜੋ ਝੂਠ ਤੇ ਕਪਟ ਕਮਾਉਂਦੇ ਹਨ ਉਹਨਾਂ ਦਾ ਝੂਠ ਇੱਕ ਦਿਨ ਪ੍ਰਗਟ ਹੋਊਗਾ। ਅੰਦਰ ਹੋਏ ਸੋ ਨਿਕਲੈ ਨਹਿ ਛਪੈ ਛਪਾਇਆ। ਜੋ ਕੁਛ ਅੰਦਰ ਹੁੰਦਾ ਉਹੀ ਬਾਹਰ ਨਿਕਲਦਾ, ਕਿਸੇ ਦਾ ਲੁਕਾਇਆ ਹੋਇਆ ਲੁਕਦਾ ਨਹੀਂ। ਕੂੜਾ ਲਾਲਚ ਲੱਗਿਆ ਫਿਰ ਜੂਨੀ ਪਾਇਆ। ਝੂਠਿਆਂ ਪਦਾਰਥਾਂ ਦੇ ਲਾਲਚ ਲੱਗਣ ਕਰਕੇ ਮੁੜ ਮੁੜ ਕੇ ਜੂਨੀਆਂ 'ਚ ਪਾਇਆ ਜਾਂਦਾ। ਨਾਨਕ ਜੋ ਬੀਜੈ ਸੋ ਖਾਵਣਾ ਕਰਤਾ ਲਿਖ ਪਾਇਆ। ਸਤਿਗੁਰੂ ਕਥਨ ਕਰਦੇ ਜੋ ਕੁਝ ਬੀਜਦਾ ਉਹੀ ਖਾਣਾ ਕਰਦਾ, ਇਹੋ ਹੀ ਕਰਤੇ ਪੁਰਖ ਨੇ ਲਿਖ ਕੇ ਪਾਇਆ। ਸਲੋਕ ਮਹੱਲਾ ਦੂਜਾ। ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ। ਸਤਿਗੁਰੂ ਮਹਾਰਾਜ ਧੰਨ ਗੁਰੂ ਅੰਗਦ ਦੇਵ ਜੀ ਦਰਸ਼ਨ ਦੇ ਰਹੇ ਭਾਈ। ਗੁਰੂ ਅੰਗਦ ਦੇਵ ਮਹਾਰਾਜ ਫਰਮਾਉਂਦੇ ਆ, ਸੋ ਕਥਾ ਲੰਬੀ ਅਤੇ ਕਹਾਣੀ ਹੁੰਦੀ ਛੋਟੀ। ਕਥਾ ਕਹਾਣੀ ਬੇਦੀ ਆਣੀ, ਪਰ ਇਹ ਵੇਦਾਂ ਨੇ ਲਿਆਂਦੀ ਹੈ। ਜਿਸ ਕਥਾ ਦੁਆਰੇ ਪਾਪ ਪੁੰਨ ਦਾ ਵਿਚਾਰ ਹੁੰਦਾ, ਵੇਦ ਇਹ ਗੱਲ ਵੀ ਆਖਦੇ ਹਨ, ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ। ਇਹ ਦਾਨ ਦੇ ਕੇ ਅੱਗੇ ਜਾ ਕੇ ਲੈਣਾ ਅਤੇ ਇੱਥੇ ਲੈ ਕੇ ਪਦਾਰਥਾਂ ਦਾ ਹਿਸਾਬ ਅੱਗੇ ਜਾ ਕੇ ਦੇਣਾ ਅਤੇ ਦੁੱਖ ਸੁੱਖ ਰੂਪ ਫਲ ਭੋਗਣ ਲਈ ਕਦੇ ਨਰਕ ਕਦੇ ਸਵਰਗ ਵਿੱਚ ਅਵਤਾਰ ਹੁੰਦਾ ਉੱਤਰਦਾ ਜਾ ਕੇ। ਉੱਤਮ ਮੱਧਮ ਜਾਤੀ ਜਿਨਸੀ ਭਰਮ ਭਵੈ ਸੰਸਾਰ। ਉੱਤਮ ਅਤੇ ਮੱਧਮ, ਮੱਧਮ ਹੁੰਦਾ ਨੀਚ, ਉੱਤਮ ਅਤੇ ਨੀਚ ਜਾਤੀਆਂ ਵਿੱਚ ਜਾਂਦਾ। ਜਿਨਸੀ ਹੁੰਦਾ ਹਾਥੀ ਊਠ ਘੋੜਾ ਆਦਿਕ ਜਿਨਸਾਂ ਵਿੱਚ ਫਿਰ ਆ ਕੇ ਉਹ ਜੂਨਾ ਧਾਰਦਾ ਅਤੇ ਭਰਮ ਕਰਕੇ ਸੰਸਾਰ ਵਿੱਚ ਭਾਉਂਦਾ ਫਿਰਦਾ। ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ। ਤੱਤ ਹੁੰਦਾ ਸਿਧਾਂਤ ਰੂਪ ਨਾਮ ਅੰਮ੍ਰਿਤ ਬਾਣੀ ਵੇਦਾਂ ਨੇ ਕਥਨ ਕੀਤੀ ਹੈ। ਜਿਸ ਨਾਮ ਬਾਣੀ ਵਿੱਚ ਗਿਆਨ ਧਿਆਨ ਦੀ ਕਿਰਿਆ ਆਈ ਹੋਈ ਹੈ। ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਤੇ ਆਈ। ਮੁਖੀ ਗੁਰਾਂ ਨੇ ਕਥਨ ਕੀਤੀ ਹੈ ਅਤੇ ਗੁਰਮੁਖ ਜਗਿਆਸੂ ਨੇ ਜਾਤੀ ਭਾਵ ਜਾਣੀ ਹੈ। ਜਿਸ ਉੱਤੇ ਵਾਹਿਗੁਰੂ ਦੀ ਕਰਮ ਹੁੰਦੀ ਕਿਰਪਾ ਹੋਈ ਹੈ ਉਹ ਸੁਰਤੀ ਭਾਵ ਗਿਆਤ ਗਏ ਪਰਮੇਸ਼ਰ ਦੇ ਨਾਮ ਦਾ ਧਿਆਈ ਹੋਇਆ। ਹੁਕਮ ਸਾਜ ਹੁਕਮੈ ਵਿੱਚ ਰੱਖੈ ਹੁਕਮੈ ਅੰਦਰ ਵੇਖੈ। ਵਾਹਿਗੁਰੂ ਆਪਣੇ ਹੁਕਮ ਵਿੱਚ ਜੀਵਾਂ ਨੂੰ ਸਾਜਦਾ, ਆਪਣੇ ਹੁਕਮ ਵਿੱਚ ਹੀ ਰੱਖਦਾ ਅਤੇ ਹੁਕਮ ਦੇ ਅੰਦਰ ਹੀ ਸਾਰਿਆਂ ਨੂੰ ਵੇਖਦਾ। ਨਾਨਕ ਅਗਹੋਂ ਹਉਮੈ ਤੂਟੈ ਤਾਂ ਕੋ ਲਿਖੀਐ ਲੇਖੈ। ਮਹਾਰਾਜ ਕਥਨ ਕਰਦੇ ਆ, ਮਰਨ ਤੋਂ ਅੱਗੋਂ ਪਹਿਲੇ ਜੇ ਹਉਮੈ ਟੁੱਟ ਜੇ ਤਾਂ ਕੋਈ ਲੇਖੇ ਵਿੱਚ ਲਿਖਿਆ ਜਾਂਦਾ। ਮਰਨ ਤੋਂ ਪਹਿਲਾਂ ਹਉਮੈ ਤੋੜਨੀ ਪੈਂਦੀ ਹੈ। ਹਉਮੈ ਦੂਰ ਹੋ ਜਾਵੇ ਤਾਂ ਮਨੁੱਖਾ ਜਨਮ ਸਫਲ ਹੁੰਦਾ। ਜੇ ਮਰਨ ਤੋਂ ਪਹਿਲਾਂ ਹਉਮੈ ਨਾ ਟੁੱਟੀ, ਜੇ ਹਉਮੈ 'ਚ ਮਰ ਗਿਆ ਫਿਰ ਗਿਆ। ਇਸ ਕਰਕੇ ਤਾਂਹੀਓ ਕਹੇ, ਜੋੜੇ ਝਾੜ ਲਓ, ਭਾਂਡੇ ਮਾਂਜ ਲਓ, ਸੰਗਤ ਦੇ ਸੇਵਾ ਕਰ ਲਓ, ਝਾੜੂ ਦੇ ਲਓ, ਨਹੀਂ ਹਉਮੈ ਨਾ ਟੁੱਟੀ ਫਿਰ ਮੁੜ ਮੁੜ ਘੁੰਮਦੇ ਰਹੋਗੇ। ਮਹੱਲਾ ਪਹਿਲਾ। ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਸੁਰਗ ਨਰਕ ਕਾ ਬੀਓ। ਮਹੱਲਾ ਪਹਿਲਾ। ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ। ਮਹਾਰਾਜ ਪਹਿਲੇ ਪਾਤਸ਼ਾਹ ਨੂੰ ਬਖਸ਼ਿਸ਼ ਕਰਦੇ ਹਨ ਕਿ ਵੇਦ ਹੀ ਪੁੰਨ ਪਾਪ ਨੂੰ ਪੁਕਾਰਦਾ, ਕਿ ਚੰਗੀਆਂ ਕਰਮਾਂ ਕਰਕੇ ਪੁੰਨ ਹੁੰਦਾ, ਸੋ ਮੰਦਿਆਂ ਕਰਮਾਂ ਕਰਕੇ ਪਾਪ ਹੁੰਦਾ। ਇਹ ਪੁੰਨ ਪਾਪ ਹੀ ਸਵਰਗ ਨਰਕ ਦੀ ਪ੍ਰਾਪਤੀ ਦਾ ਬੀਓ ਭਾਜ ਬੀਜ ਹੈ, ਭਾਵ ਕਾਰਨ ਰੂਪ ਹੈ। ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਓ। ਜੋ ਬੀਜਦਾ ਉਹੀ ਉਗਦਾ, ਇਹ ਜੀਵ ਉਸ ਫਲ ਨੂੰ ਖਾਣਾ ਜਾਣਦਾ। ਗਿਆਨ ਸਲਾਹੇ ਵੱਡਾ ਕਰ ਸੱਚੋ ਸੱਚਾ ਨਾਉ। ਗਿਆਨ ਕਰਕੇ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਇਸ ਲਈ ਹਰ ਕੋਈ ਗਿਆਨ ਨੂੰ ਵੱਡਾ ਕਰਕੇ ਸਲਾਹੁੰਦਾ ਅਤੇ ਸੱਚੇ ਦਾ ਸੱਚਾ ਨਾਮ ਹੀ ਗਿਆਨ ਦੀ ਪ੍ਰਾਪਤੀ ਦਾ ਸਾਧਨ ਹੈ। ਗਿਆਨ ਭਾਵ ਗਿਆਤ ਗਏ ਪੁਰਸ਼ ਪਰਮੇਸ਼ਰ ਨੂੰ ਵੱਡਾ ਕਰਕੇ ਸਲਾਹੁੰਦੇ ਹਨ, ਉਹਦੀ ਪ੍ਰਾਪਤੀ ਲਈ ਸੱਚੇ ਦਾ ਸੱਚਾ ਨਾਮ ਜਪਦੇ ਹਨ। ਸੱਚ ਬੀਜੈ ਸੱਚ ਉਗਵੈ ਦਰਗਹਿ ਪਾਈਐ ਥਾਂ। ਹਿਰਦੇ ਵਿੱਚ ਸੱਚ ਨਾਮ ਰੂਪੀ ਬੀਜ ਨੂੰ ਬੀਜੇ ਤਾਂ ਸੱਚਾ ਗਿਆਨ ਪੈਦਾ ਹੁੰਦਾ ਅਤੇ ਪਰਲੋਕ ਦਰਗਾਹ ਵਿੱਚ ਬੈਠਣ ਲਈ ਥਾਂ ਪ੍ਰਾਪਤ ਕਰਦਾ। ਵੇਦ ਵਪਾਰੀ ਗਿਆਨ ਰਾਸ ਕਰਮੀ ਪੱਲੈ ਹੋਏ। 1244 ਅੰਗ ਤੇ ਫਰਮਾਉਂਦੇ, ਵੇਦ ਵਪਾਰੀ ਹੈ, ਗਿਆਨ ਰੂਪ ਰਾਸ ਪੂੰਜੀ ਹੈ, ਪਰ ਇਹ ਪੂੰਜੀ ਕਰਮਾਂ ਵਾਲਿਆਂ ਦੇ ਪੱਲੇ ਹੁੰਦੀ। ਸ਼ਰਧਾ ਰੂਪੀ ਰਾਸ ਕਰਕੇ ਵੇਦ ਰੂਪ ਸ਼ਾਹ ਪਾਸੋਂ ਗਿਆਨ ਰੂਪ ਸੌਦਾ ਮਿਲਦਾ, ਪਰ ਕਰਮੀ ਭਾਗਾਂ ਵਾਲਿਆਂ ਦੇ ਪੱਲੇ ਪ੍ਰਾਪਤ ਹੁੰਦਾ। ਨਾਨਕ ਰਾਸੀ ਬਾਹਰ ਆ ਲੱਦ ਨਾ ਚੱਲਿਆ ਕੋਏ। ਸਤਿਗੁਰੂ ਕਥਨ ਕਰਦੇ ਆ, ਸ਼ਰਧਾ ਰੂਪੀ ਰਾਸ ਤੋਂ ਬਿਨਾਂ ਕੋਈ ਵੀ ਗਿਆਨ ਨੂੰ ਲੱਦ ਕੇ ਨਹੀਂ ਚੱਲਿਆ। ਪੌੜੇ ਨਿੰਮ ਬਿਰਖ ਬਹੁ ਸੰਚੀ ਹੈ ਅੰਮ੍ਰਿਤ ਰਸ ਪਾਇਆ। ਮਹਾਰਾਜ ਕਹਿੰਦੇ ਆ ਵੀ ਚੌਥੇ ਪਾਤਸ਼ਾਹ ਦਾ ਬਚਨ ਹੈ, ਅੰਮ੍ਰਿਤ ਰਸ ਦੁੱਧ ਪਾ ਕੇ ਜਾਂ ਅੰਮ੍ਰਿਤ ਦੁੱਧ ਅਤੇ ਗੰਨੇ ਦਾ ਰਸ ਰੋਹ ਪਾ ਕੇ ਨਿੰਮ ਦੇ ਦਰਖਤ ਨੂੰ ਬਹੁਤਾ ਸਿੰਜੀਏ ਤਾਂ ਵੀ ਮਿੱਠਾ ਨਹੀਂ ਹੁੰਦਾ। ਇਸੇ ਤਰ੍ਹਾਂ ਨਿੰਮ ਦੇ ਦਰਖਤ ਵਾਂਗੂ ਕੌੜੇ ਸੁਭਾਅ ਵਾਲਾ ਦੁਸ਼ਟ ਆਦਮੀ ਹੈ, ਉਹਨੂੰ ਬਹੁਤ ਸਾਰਾ ਨਾਮ ਅੰਮ੍ਰਿਤ ਰਸ ਪਾ ਕੇ ਸਿੰਜੀਏ ਤਾਂ ਉਹ ਵੀ ਉਹ ਮਿੱਠੇ ਸੁਭਾਅ ਵਾਲਾ ਨਹੀਂ ਹੁੰਦਾ। ਉਹਨੂੰ ਗੱਲਾਂ ਸੁਣਾਈਏ ਗੁਰੂ ਘਰ ਦੀਆਂ, ਕਹਿੰਦੇ ਕਿਉਂ ਮਹਾਰਾਜ ਇਹ ਅੱਗੀ ਕਿਹੜੀ ਗੱਲ ਹੋਊਗੀ, ਨਾਮ ਤਾਂ ਇਹ ਸਾਰਿਆਂ ਨੂੰ ਤਾਰਦਾ। ਕਹਿੰਦੇ ਸੱਪ ਦੀ ਗੱਲ ਸੁਣਾਉਂਦੇ, ਬਿਸੀਅਰ ਮੰਤਰ ਵਿਸਾਹੀ ਹੈ ਬਹੁ ਦੂਧ ਪੀ ਆਇਆ। ਕਹਿੰਦੇ ਬਿਸੀਅਰ ਹੁੰਦਾ ਸੱਪ, ਸੱਪ ਨੂੰ ਮੰਤਰਾਂ ਨਾਲ ਵਸੀਕਾਰ ਕਰਕੇ ਇਹ ਜਿਹੜੇ ਯੋਗੀ ਲੋਕ ਹੈ ਜਿਹੜੇ ਮਦਾਰੀ ਜੇ ਬਹੁਤਾ ਦੁੱਧ ਪਿਆਉਂਦੇ ਆ, ਹੋਰ ਦੁੱਧ ਪਿਆਉਂਦੇ ਆ ਤਾਂ ਵੀ ਉਹ ਜ਼ਹਿਰ ਨਹੀਂ ਛੱਡਦਾ। ਸੱਪ ਨੂੰ ਮੰਤਰ ਪੜ੍ਹ ਕੇ ਬਹੁਤਾ ਦੁੱਧ ਪਿਲਾ ਕੇ ਵਸਾਈਏ ਭਰੋਸਾ ਕਰੀਏ ਕਿ ਉਹਨੇ ਡੰਗ ਨਹੀਂ ਮਾਰਦਾ, ਪਰ ਉਹਨੇ ਦਾ ਬਚਾ ਕੇ ਜ਼ਰੂਰ ਡੰਗ ਮਾਰਨਾ। ਇਸੇ ਤਰ੍ਹਾਂ ਦੁਸ਼ਟ ਨੂੰ ਚਾਹੇ ਕਿੰਨੇ ਪਦਾਰਥ ਖਵਾਓ, ਉਹਨੇ ਆਪਣਾ ਖੋਟਾ ਸੁਭਾਅ ਨਹੀਂ ਛੱਡਣਾ। ਮਨਮੁਖ ਭਿੰਨ ਨਾ ਭਿੱਜਈ ਪੱਥਰ ਨਾ ਵਹਾਇਆ। ਮਨਮੁਖ ਭਿੱਜ ਹੈ, ਉਹਦਾ ਮਨ ਕਿਸੇ ਤਰ੍ਹਾਂ ਵੀ ਭਿੱਜਦਾ ਨਹੀਂ। ਜਿਵੇਂ ਪੱਥਰ ਨੂੰ ਨਵਾਇਆ ਜਾਵੇ ਤਾਂ ਉਹ ਅੰਦਰੋਂ ਸੁੱਕਾ ਹੀ ਰਹਿੰਦਾ, ਪਾਣੀ ਨਾਲ ਭਿੱਜਦਾ ਨਹੀਂ। ਫੜ ਫੜ ਕੇ ਸਤਸੰਗ 'ਚ ਲਿਆਈਦੇ ਆ, ਉਹ ਅੰਮ੍ਰਿਤ ਛਕ ਲਓ, ਬਾਣੀ ਪੜ੍ਹੋ, ਕੀਰਤਨ ਕਥਾ ਸੁਣੋ, ਸੁਣ ਸੁਣਾ ਕੇ ਬਾਅਦ 'ਚ ਫਿਰ ਡੰਗ ਖੜਾ ਕਰ ਲੈਂਦੇ ਨੇ। ਵਿਖ ਮੈਂ ਅੰਮ੍ਰਿਤ ਸਿੰਚੀ ਹੈ ਵਿਖ ਕਾ ਫਲ ਪਾਇਆ। ਮਹਾਰਾਜ ਕਹਿੰਦੇ ਨੇ ਅਸਲ ਵਿੱਚ ਇਹਦਾ ਜਵਾਬ ਇਹ ਹੈ ਵੀ ਜੇ ਜ਼ਹਿਰ ਦੇ ਬੂਟੇ 'ਚ ਅੰਮ੍ਰਿਤ ਪਾਈਏ ਤਾਂ ਉਹ ਜ਼ਹਿਰ ਦਾ ਫਲ ਹੀ ਪਾਇਆ ਜਾਂਦਾ, ਕਿਉਂਕਿ ਬੂਟਾ ਹੀ ਜ਼ਹਿਰ ਦਾ ਅਸਲ 'ਚ, ਕਦੇ ਵੀ ਅੰਮ੍ਰਿਤ ਫਲ ਨਹੀਂ ਲੱਗਦਾ ਉਹਨੂੰ। ਨਾਨਕ ਸੰਗਤ ਮੇਲ ਹਰ ਸਭ ਵਿਖ ਲੈ ਜਾਇਆ। ਹੁਣ ਮਹਾਰਾਜ ਕਹਿੰਦੇ ਇਹਦਾ ਇਲਾਜ ਕੀ ਹੈ, ਤਰੀਕਾ ਇਹ ਹੈ ਵੀ ਜਿਹਨੂੰ ਹਰੀ ਸੰਤਾਂ ਦੀ ਸੰਗਤ 'ਚ ਮੇਲਦਾ ਨਾ, ਉਹਦੀ ਸਾਰੀ ਵਿਸ਼ੇ ਵਾਸ਼ਨਾ ਰੂਪੀ ਜ਼ਹਿਰ ਲੈ ਜਾਂਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਸੰਗਤ ਵਿੱਚ ਬੈਠੇ ਗੁਰਮੁਖਾਂ ਦੀ ਸੰਗਤ ਹੋਵੇ, ਸਤਿਗੁਰੂ ਜੀ ਤਾਂ ਕਰ ਸਕਦੇ ਆ ਕਿ ਜ਼ਹਿਰ ਨੂੰ ਫਿਰ ਅੰਮ੍ਰਿਤ, ਕਿਉਂਕਿ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ 'ਚ ਇਹ ਹੁੰਦੀ ਚੀਜ਼ ਹੁੰਦੀ ਹੈ ਕਿ ਉਹ ਜਿੰਨੀ ਮਰਜ਼ੀ ਜ਼ਹਿਰੀ ਹੋਵੇ ਕੋਈ ਚੀਜ਼ ਦ੍ਰਿਸ਼ਟੀ ਪਾ ਕੇ, ਕਿਉਂਕਿ ਬ੍ਰਹਮ ਕੀ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਹੁੰਦਾ, ਉਹ ਤਾਂ ਕਹਿੰਦੇ ਉਹਨੂੰ ਬਦਲ ਸਕਦੇ ਆ ਸਤਸੰਗ ਵਿੱਚ ਬਿਠਾ ਕੇ ਹੌਲੀ ਹੌਲੀ। ਸੋ ਬਾਕੀ ਆ ਕਹਿੰਦੇ ਉਹਨੂੰ ਬਦਲਣਾ ਔਖਾ ਹੀ ਹੈ, ਜੇ ਕੋਈ ਆਮ ਬੰਦਾ ਕਹੇ ਮੈਂ ਬਦਲ ਦੂੰਗਾ, ਆਮ ਨਹੀਂ, ਮਹਾਂਪੁਰਖਾਂ ਦੀ ਸੰਗਤ ਹੋ ਜੇ ਫੇਰ ਬਦਲ ਸਕਦਾ। ਸਲੋਕ ਮਹੱਲਾ ਪਹਿਲਾ, ਮਰਨ ਨਾ ਮੂਰਤ ਪੁੱਛਿਆ ਪੁੱਛੀ ਥਿੱਤ ਨਾ ਵਾਰ। ਕੋਈ ਆਦਮੀ ਕਿਸੇ ਬੰਦੇ ਕੋਲੋਂ ਸਾਹੇ ਦਾ ਚੰਗਾ ਮੂਹਰਤ ਪੁੱਛ ਰਿਹਾ, ਉਹਦੀਆਂ ਗੱਲਾਂ ਸੁਣ ਕੇ ਉਹਨੂੰ ਉਪਦੇਸ਼ ਕਰਦੇ ਆ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਹਨ, ਕਹਿੰਦੇ ਬੰਦਿਆ ਤੈਨੇ ਮਰਨ ਦਾ ਮੂਹਰਤ ਤਾਂ ਕਦੇ ਪੁੱਛਿਆ ਨਹੀਂ ਕਿ ਮੈਂ ਕਿਸੇ ਦਿਨ ਮਰਨਾ, ਨਾ ਥਿੱਤ ਪੁੱਛੀ ਹੈ ਨਾ ਵਾਰ ਪੁੱਛਿਆ ਕਿ ਮੈਂ ਕਿਹੜੇ ਵਾਰ ਮਰਨਾ। ਮਰਨ ਹੁੰਦਾ ਮੌਤ ਨੇ ਕਦੇ ਮੂਹਰਤ ਨਹੀਂ ਪੁੱਛਿਆ, ਨਾ ਹੀ ਕਦੇ ਥਿੱਤ ਵਾਰ ਪੁੱਛੀ ਆ, ਅਚਾਨਕੀ ਆ ਕੇ ਮਾਰ ਲਿਆਉਂਦੀ ਆ ਬੰਦੇ ਨੂੰ। ਇੱਕ ਨੀ ਲੱਦਿਆ ਇੱਕ ਲੱਦ ਚੱਲੇ ਇੱਕ ਨੀ ਬੱਧੇ ਭਾਰ। ਮਹਾਰਾਜ ਕਹਿੰਦੇ ਇੱਕ ਨੀ ਲੱਦਿਆ, ਇੱਕ ਤੁਰਨੇ ਨੂੰ ਭਾਵ ਮਰਨ ਨੂੰ ਤਿਆਰ ਹਨ, ਇੱਕ ਲੱਦ ਚੱਲੇ ਇੱਕ ਮਰ ਗਏ ਨੇ, ਜਿਨ੍ਹਾਂ ਇੱਕ ਇਹਨਾਂ ਨੇ ਪਾਪਾਂ ਪੁੰਨਾਂ ਰੂਪ ਭਾਰ ਬੱਧੇ ਹੋਏ ਹਨ, ਬਿਰਧ ਅਵਸਥਾ ਰੂਪੀ ਭਾਰ ਬੰਨੇ ਹੋਏ ਨੇ, ਉਹਨਾਂ ਨੇ ਮਰਨੇ ਦੀ ਤਿਆਰੀ ਕਰ ਰੱਖੀ ਹੈ। ਇੱਕ ਨਾ ਹੋਈ ਸਾਖਤੀ ਇੱਕ ਨਾ ਹੋਈ ਸਾਰ। ਦਰਗਾਹ ਵਿੱਚ ਇੱਕ ਨਾ ਉੱਤੇ ਸਾਖਤੀ ਤਾੜਨਾ ਬੜੀ ਸਖਤੀ ਹੁੰਦੀ, ਜਾ ਕੇ ਇੱਕ ਨਾ ਦੀ ਸਾਰ ਸੰਭਾਲ ਭਾਵ ਖਾਤਰਦਾਰੀ ਹੁੰਦੀ ਹੈ, ਸੇਵਾ ਕਰਦੇ ਨੇ। ਲਸ਼ਕਰ ਸਣੈ ਦਮਾਮਿਆਂ ਛੁੱਟੇ ਬੰਕ ਦੁਆਰ। ਲਸ਼ਕਰ ਹੁੰਦੀ ਫੌਜਾਂ, ਫੌਜਾਂ ਸਮੇਤ ਬੜੇ ਬੜੇ ਦਮਾਮਿਆਂ ਧੌਂਸੇ ਅਤੇ ਬੰਕ ਹੁੰਦੇ, ਸੁੰਦਰ ਦਰਵਾਜ਼ੇ ਇੱਥੇ ਹੀ ਰਹਿ ਗਏ, ਬਸ ਉੱਥੇ ਹੀ ਖੜ੍ਹੇ ਰਾਜਿਆਂ ਦੇ ਕਿਲੇ, ਕਿਹੜਾ ਨਾਲ ਲੈ ਗਏ ਉਹ। ਨਾਨਕ ਢੇਰੀ ਛਾਰ ਕੀ ਪੀ ਫਿਰ ਹੋਈ ਛਾਰ। ਮਹਾਰਾਜ ਕਥਨ ਕਰਦੇ ਪੰਜਾਂ ਤੱਤਾਂ ਰੂਪੀ ਸਵਾਹ ਦੀ ਢੇਰੀ ਮਨੁੱਖਾਂ ਦੇ ਮੁੜ ਕੇ ਫਿਰ ਮਿੱਟੀ ਹੋ ਜਾਂਦੀ ਹੈ। ਗਾਵੈ ਕੋ ਸਾਜ ਕਰੇ ਤਾਨ ਖੇਹ, ਗਾਵੈ ਕੋ ਜੀ ਲੈ ਫਿਰ ਦੇ। ਮਹੱਲਾ ਪਹਿਲਾ, ਨਾਨਕ ਢੇਰੀ ਢਹਿ ਪਈ ਮਿੱਟੀ ਸੰਦਾ ਕੋਟ। ਸਤਿਗੁਰੂ ਕਥਨ ਕਰਦੇ ਸਰੀਰ ਰੂਪੀ ਢੇਰੀ ਡਿੱਗ ਪਈ ਹੈ, ਜੋ ਪੰਜਾਂ ਤੱਤਾਂ ਰੂਪੀ ਮਿੱਟੀ ਦਾ ਕੋਟ ਬਣਿਆ ਹੋਇਆ ਸੀ। ਭੀਤਰ ਚੋਰ ਬਹਾਲਿਆ ਖੋਟ ਵੇਜੀ ਆ ਖੋਟ। ਸਰੀਰ ਦੇ ਵਿੱਚ ਮਨ ਰੂਪੀ ਚੋਰ ਬਿਠਾਇਆ ਹੋਇਆ, ਇਸ ਕਰਕੇ ਵੇ ਜੀ ਆ, ਇਹਨਾਂ ਜੀਵਾਂ ਦੇ ਅੰਦਰ ਖੋਟ ਹੀ ਖੋਟ ਹੈ, ਖੋਟਿਆਂ ਕਰਮਾਂ ਦੇ ਨਾਲ ਖੋਟਾ ਹੀ ਫਲ ਮਿਲਦਾ। ਮਹਾਰਾਜ ਕਹਿੰਦੇ ਨੇ ਕਿਉਂਕਿ ਭੀਤਰ ਚੋਰ ਬਹਾਲਿਆ ਖੋਟ ਵੇ ਜੀ ਆ ਖੋਟ, ਇਸ ਕਰਕੇ ਇਹਦੇ ਅੰਦਰ ਖੋਟ ਹੀ ਖੋਟ ਹੈ। ਪੌੜੀ ਜਿਨ ਅੰਦਰ ਨਿੰਦਾ ਦੁਸ਼ਟ ਹੈ ਨੱਕ ਵੱਡੇ ਨੱਕ ਵਢਾਇਆ। ਚੌਥੇ ਪਾਤਸ਼ਾਹ ਬਚਨ ਕਰਦੇ ਜਿਹੜੇ ਬੰਦੇ ਦੇ ਹਿਰਦੇ ਅੰਦਰ ਨਿੰਦਿਆ ਅਤੇ ਦੁਸ਼ਟਤਾ ਛਾਈ ਪਈ ਹੈ, ਨਿੰਦਿਆ ਰੂਪੀ ਦੁਸ਼ਟਪੁਣਾ ਹੈ, ਉਸ ਨੱਕ ਵੱਡੇ ਨੇ ਆਪਣਾ ਨੱਕ ਵਢਵਾ ਲਿਆ, ਲੋਕ ਪ੍ਰਲੋਕ ਬਨਾਮੀ ਖੱਟ ਲਈ। ਇਸ ਲੋਕ ਵਿੱਚ ਜਸ ਰੂਪ ਨੱਕ ਵੱਢਿਆ ਗਿਆ ਅਤੇ ਪ੍ਰਲੋਕ ਵਿੱਚ ਧਰਮਰਾਜ ਦੇ ਅੱਗੇ ਵੀ ਆਪਣਾ ਨੱਕ ਵਢਾਇਆ, ਆਪ ਜਸ ਕਰਵਾਇਆ। ਮਹਾਂਕਰੂਪ ਦੁਖੀਏ ਸਦਾ ਕਾਲੇ ਮੋਹ ਮਾਇਆ। ਉਹ ਬੜੇ ਕਰੂਪ ਹੁੰਦਾ, ਸਫਾਈ ਰੂਪੀ ਰੂਪ ਤੋਂ ਰਹਿਤ ਹਨ ਤੇ ਸਦਾ ਦੁਖੀ ਹਨ ਤੇ ਮਾਇਆ ਕਰਕੇ ਉਹਨਾਂ ਦੇ ਮੂੰਹ ਕਾਲੇ ਹਨ। ਭਲਕੇ ਉੱਠ ਨਿਤ ਪਰ ਦਰਬ ਹਿਰ ਹੈ ਹਰ ਨਾਮ ਚੁਰਾਇਆ, ਰੋਜ਼ ਸਵੇਰੇ ਉੱਠਦਿਆਂ ਹੀ ਪਰਾਏ ਧਨ ਨੂੰ ਹੀਰਾ ਚੁਰਾਉਂਦੇ ਨੇ ਅਤੇ ਹਰੀ ਨਾਮ ਵੱਲੋਂ ਆਪਣੇ ਮਨ ਚੁਰਾਇਆ ਹੋਇਆ ਭਾਵ ਬੇਮੁਖ ਨੇ। ਹਰ ਜੀਉ ਤਿਨ ਕੀ ਸੰਗਤ ਮਤ ਕਰੋ ਰੱਖ ਲੇ ਹੋ ਹਰ ਰਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਹਰ ਜੀ, ਉਹਨਾਂ ਦੀ ਸੰਗਤ ਦਾ ਮੇਲ ਨਾ ਮੈਨੂੰ ਕਰਾਇਓ। ਹੇ ਹਰੀ ਰਾਜੇ, ਉਹਨਾਂ ਦੀ ਸੰਗਤ ਮੈਨੂੰ ਕਿਰਪਾ ਕਰਕੇ ਉਹਨਾਂ ਦੀ ਸੰਗਤ ਵੱਲੋਂ ਮੈਨੂੰ ਤਾਂ ਰੱਖ ਲਓ, ਬਚਾ ਲਓ। ਨਾਨਕ ਪਿਆ ਕਿਰਤ ਕਮਾਵਦੇ ਮਨਮੁਖ ਦੁੱਖ ਪਾਇਆ। ਮਹਾਰਾਜ ਕਥਨ ਕਰਦੇ ਕੀਤੇ ਕਰਮਾਂ ਦੇ ਪਏ ਹੋਏ ਲੇਖਾਂ ਅਨੁਸਾਰ ਕਰਮ ਕਮਾਉਂਦੇ ਆ, ਇਸ ਕਰਕੇ ਮਨਮੁਖਾਂ ਨੇ ਸਦਾ ਹੀ ਦੁੱਖ ਪਾਇਆ। ਸਲੋਕ ਮਹੱਲਾ ਚੌਥਾ। ਹੁਣ ਚੌਥੇ ਪਾਤਸ਼ਾਹ ਆਪ ਕਿਰਪਾ ਕਰ ਰਹੇ ਹਨ ਆਪਣੀ ਵਾਰ ਦੇ ਵਿੱਚ। ਸਭ ਕੋਈ ਹੈ ਖਸਮ ਕਾ ਖਸਮੋ ਸਭ ਕੋ ਹੋਏ। ਸਭ ਕੋਈ ਖਸਮ ਪਰਮਾਤਮਾ ਦਾ ਹੈ, ਕਿਉਂਕਿ ਪਰਮਾਤਮਾ ਤੋਂ ਹੀ ਸਭ ਕੁਝ ਹੋਇਆ। ਹੁਕਮ ਪਛਾਣੈ ਖਸਮ ਕਾ ਤਾਂ ਸੱਚ ਪਾਵੈ ਕੋਏ। ਖਸਮ ਹੁੰਦਾ ਪਰਮਾਤਮਾ ਦਾ ਹੁਕਮ ਪਛਾਣੇ ਤਾਂ ਕੋਈ ਸੱਚ ਸਰੂਪ ਨੂੰ ਪਾਉਂਦਾ। ਗੁਰਮੁਖ ਆਪ ਪਛਾਣੀਐ ਬੁਰਾ ਨਾ ਦੀਸੈ ਕੋਏ। ਜੇ ਗੁਰਾਂ ਦੁਆਰੇ ਆਪਣਾ ਸਰੂਪ ਪਛਾਣ ਲਈਏ ਤਾਂ ਸੰਸਾਰ ਵਿੱਚ ਕੋਈ ਵੀ ਮਨੁੱਖ ਬੁਰਾ ਨਿਗਾਹ ਨਹੀਂ ਆਉਂਦਾ, ਕਿਉਂਕਿ ਆਪਣਾ ਸਰੂਪ ਪਛਾਣ ਲਿਆ ਹੁਣ ਸਾਰੇ ਆਪਣੇ ਹੀ ਲੱਗਦੇ ਨੇ। ਨਾਨਕ ਗੁਰਮੁਖ ਨਾਮ ਤੇ ਆਈ ਹੈ ਸਹਿਲਾ ਆਇਆ ਸੋਏ। ਮਹਾਰਾਜ ਕਥਨ ਕਰਦੇ ਗੁਰਾਂ ਦੁਆਰੇ ਨਾਮ ਨੂੰ ਧਿਆਉਣਾ ਕਰੀਏ। ਜਿਹੜਾ ਜੀਵ ਨਾਮ ਨੂੰ ਧਿਆਉਂਦਾ ਉਹਦਾ ਦੁਨੀਆਂ ਵਿੱਚ ਆਇਆ ਹੋਇਆ ਸਫਲ ਹੈ, ਸਹਿਲਾ ਤੋਂ ਭਾਵ ਸਫਲਾ ਹੁੰਦਾ, ਲਾਭ ਦੇ ਸਹਿਤ ਹੈ। ਮਹੱਲਾ ਚੌਥਾ। ਸਭ ਨਾਂ ਦਾਤਾ ਆਪ ਹੈ ਆਪੇ ਮੇਲਣ ਹਾਰ। ਉਹ ਪਰਮੇਸ਼ੁਰ ਆਪ ਹੀ ਸਾਰਿਆਂ ਦਾ ਦਾਤਾ ਤੇ ਆਪ ਹੀ ਆਪਣੇ ਨਾਲ ਮੇਲਣ ਵਾਲਾ ਹੈ। ਨਾਨਕ ਸ਼ਬਦ ਮਿਲੇ ਨਾ ਵਿਛੁੜ ਹੈ ਜਿਨ੍ਹਾਂ ਸੇਵਿਆ ਹਰ ਦਾਤਾ ਹਰ। ਸਤਿਗੁਰੂ ਕਥਨ ਕਰਦੇ ਜਿਨ੍ਹਾਂ ਨੇ ਹਰੀ ਦਾਤੇ ਨੂੰ ਸੇਵਿਆ ਉਹ ਸ਼ਬਦ ਬ੍ਰਹਮ ਦੇ ਨਾਲ ਮਿਲੇ ਹੋਏ ਕਦੇ ਵਿਛੜਦੇ ਨਹੀਂ ਹਨ। ਪੌੜੀ ਗੁਰਮੁਖ ਹਿਰਦੈ ਸ਼ਾਂਤ ਹੈ ਨਾ ਉਗਵਿਆਇਆ। ਗੁਰਮੁਖਾਂ ਦੇ ਹਿਰਦੇ ਸ਼ਾਂਤੀ ਹੈ, ਕਿਉਂਕਿ ਗੁਰਮੁਖਾਂ ਦੇ ਹਿਰਦੇ 'ਚ ਨਾਮ ਦਾ ਬੂਟਾ ਉੱਗਿਆ ਆ, ਕੋਈ ਹਰਿਆ ਬੂਟ ਰਹੇ ਉਰੀ। ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਪਾਇਆ। ਗੁਰਮੁਖ ਨਿਸ਼ਕਾਮ ਹੋ ਕੇ ਜਪ ਤਪ ਆਦਿਕ ਜਿਹੜੇ ਸਾਧਨ ਹੈ, ਤੀਰਥ ਯਾਤਰਾ ਸੰਜਮ ਆਦਿਕ ਸ਼ੁਭ ਗੁਣਾਂ ਨੂੰ ਧਾਰਨ ਕਰਦੇ ਨੇ, ਇਸ ਕਰਕੇ ਉਹ ਮੇਰੇ ਵਾਹਿਗੁਰੂ ਨੂੰ ਭਾਏ ਨੇ, ਚੰਗੇ ਲੱਗੇ ਹਨ। ਹਿਰਦਾ ਸੁਧ ਹਰ ਸੇਵਦੇ ਸੋਹ ਹੈ ਗੁਣ ਗਾਇਆ। ਸੋ ਹਰੀ ਨੂੰ ਸੇਵਦੇ ਹਨ, ਇਸ ਕਰਕੇ ਗੁਰਮੁਖਾਂ ਦਾ ਹਿਰਦਾ ਸ਼ੁੱਧ ਆ ਤੇ ਉਹ ਗੁਣਾਂ ਨੂੰ ਗਾਉਂਦੇ ਹਨ, ਭਾਵ ਗੁਣਾਂ ਨੂੰ ਗਾਉਂਦੇ ਹੋਏ ਸੋਹ ਹੈ ਸੋਭਦੇ ਹਨ। ਮੇਰੇ ਹਰ ਜੀ ਹੋਏ ਵੈ ਭਾਵਦਾ ਗੁਰਮੁਖ ਤਰਾਇਆ। ਮੇਰੇ ਹਰ ਜੀ ਨੂੰ ਇਸੇ ਤਰ੍ਹਾਂ ਭਾਉਂਦਾ ਉਹਨੇ ਗੁਰਮੁਖਾਂ ਨੂੰ ਗੁਰਾਂ ਦੁਆਰੇ ਤਾਰ ਦਿੱਤਾ ਹੈ। ਨਾਨਕ ਗੁਰਮੁਖ ਮੇਲਿਆਂ ਹਰ ਦਰ ਸੋਹਾਇਆ। ਮਹਾਰਾਜ ਕਥਨ ਕਰਦੇ ਆ ਗੁਰਮੁਖਾਂ ਨੂੰ ਆਪਣੇ ਨਾਲ ਮੇਲਣਾ ਕੀਤਾ, ਇਸ ਲਈ ਹਰੀ ਦੇ ਦਰਬਾਰ ਵਿੱਚ ਸੁਹਾਇਆ ਸੋਭਦੇ ਹਨ। ਸਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਪਾਵਨ ਸਲੋਕ ਹੈ। ਧਨਵੰਤਾ ਏ ਵੀ ਕਹਿ ਅਵਰੀ ਧਨ ਕਉ ਜਾਓ। ਜਿਹੜਾ ਬੰਦਾ ਧਨਾੜ ਹੈ, ਪੈਸੇ ਵਾਲਾ ਹੋ ਗਿਆ, ਉਹ ਕਹਿੰਦਾ ਮੈਂ ਹੋਰ ਧਨ ਖੱਟਣ ਜਾਣਾ। ਉਹ ਹੋਰ ਧਨ ਖੱਟਦਾ, ਫਿਰ ਹੋਰ, ਫਿਰ ਹੋਰ, ਫਿਰ ਹੋਰ। ਇਸੇ ਕਰਕੇ ਉਹਦਾ ਦਿਮਾਗ ਜਿਹੜਾ ਹੈ ਮਾਇਆ ਦੇ ਵਿੱਚ ਫਸਿਆ ਹੋਇਆ, ਮਾਇਆ ਧਾਰੀ ਆ, ਤੰਨਾ ਬੋਲਾ ਹੋ ਗਿਆ। ਨਾਨਕ ਨਿਰਧਨ ਤਿਤ ਦਿਨ ਜਿਤ ਦਿਨ ਵਿਸਰੈ ਨਾ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਉਹ ਜੀਵ ਜਿਹੜਾ ਉਹ ਜੀਵ ਉਸੇ ਦਿਨ ਤੋਂ ਨਿਰਧਨ ਕੰਗਾਲ ਹੋ ਗਿਆ ਜਿਸ ਦਿਨ ਤੋਂ ਇਹਨੂੰ ਵਾਹਿਗੁਰੂ ਦਾ ਨਾਮ ਭੁੱਲ ਗਿਆ। ਕਹਿੰਦੇ ਜਿਹਨੂੰ ਨਾਮ ਭੁੱਲ ਗਿਆ ਉਹਨੂੰ ਅਮੀਰ ਨਾ ਆਖੋ, ਉਹ ਤਾਂ ਗਰੀਬ ਹੈ ਵਿਚਾਰਾ। ਜਾ ਜਾ ਕੇ ਤ੍ਰਿਸ਼ਨਾ ਆਦਿ ਕਹਿ ਵਹੀ ਜਾਨ ਕੰਗਾਲ। ਮਹੱਲਾ ਪਹਿਲਾ। ਸੂਰਜ ਚੜ੍ਹੈ ਵਿਯੋਗ ਸਭ ਸਹਿ ਕਟੈ ਆਰਜਾ। ਪਹਿਲੇ ਪਾਤਸ਼ਾਹ ਫਰਮਾਉਂਦੇ ਸੂਰਜ ਦੇ ਚੜ੍ਹਨ ਤੇ ਵਿਯੋਗ ਅਸਤ ਹੋਣ ਨਾਲ ਛੁਪਣ ਨਾਲ ਭਾਵ ਦਿਨ ਰਾਤ ਦੀ ਸੰਗਿਆ ਕਰਕੇ ਸਾਰਿਆਂ ਦੀ ਉਮਰਾਂ ਘੱਟਦੀ ਜਾਂਦੀ ਹੈ ਹੌਲੀ ਹੌਲੀ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ ਆਪ ਘਟੈ ਤਨ ਛੀਜੈ। ਤਨ ਮਨ ਦਿੱਤਾ ਭੋਗ ਕੋਈ ਹਾਰੈ ਕੋ ਜਿਣੈ। ਜਿਹਦਾ ਮਨ ਤਨ ਭੋਗਾਂ ਚ ਰੰਗਿਆ ਹੋਇਆ ਉਹ ਕੋਈ ਹਾਰਦਾ, ਜਿਹਦਾ ਤਨ ਮਨ ਪ੍ਰੇਮ ਵਿੱਚ ਰੱਤਿਆ ਹੋਇਆ ਉਹ ਕੋਈ ਜਨਮ ਨੂੰ ਜਿਹੜਾ ਜਿੱਤਦਾ। ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਐ। ਸਭ ਕੋਈ ਪ੍ਰਾਣਾ ਰੂਪੀ ਫੂਕ ਨਾਲ ਭਰਿਆ ਹੋਇਆ। ਆਖਣ ਹੁੰਦਾ ਅਖਾਣ, ਪ੍ਰਸੰਗਾਂ ਦੇ ਕਹਿਣ ਨਾਲ ਉਹ ਫੂਕ ਰੁਕਦੀ ਨਹੀਂ। ਆਪਣੇ ਕਹਿਣ ਨਾਲ ਤੇ ਦੂਜਿਆਂ ਦੇ ਆਖਣ ਨਾਲ ਉਹ ਪ੍ਰਾਣਾ ਰੂਪੀ ਫੂਕ ਰੁਕਦੀ ਨਹੀਂ, ਜਦ ਨਿਕਲਣੀ ਹੈ ਪਤਾ ਹੀ ਨਹੀਂ ਲੱਗਣਾ। ਨਾਨਕ ਵੇਖੈ ਆਪ ਫੂਕ ਕਢਾਏ ਢਹਿ ਪਵੈ। ਮਹਾਰਾਜ ਕਥਨ ਕਰਦੇ ਨੇ ਜਿਸ ਵੇਲੇ ਪ੍ਰਭੂ ਜਮਾਂ ਪਾਸੋਂ ਫੂਕ ਕਢਾਉਂਦਾ ਨਾ ਇਹਦੀ, ਤਾਂ ਇਹ ਸਰੀਰ ਸਭ ਦੇ ਆਪਣੇ ਵੇਖਦਿਆਂ ਵੇਖਦਿਆਂ ਢਹਿ ਪਵੈ, ਡਿੱਗ ਪੈਂਦਾ। ਮੁੜ ਕੇ ਜਿੰਨੀਆਂ ਮਰਜ਼ੀ ਡਾਕਟਰ ਵੀ ਮੂੰਹ ਨਾਲ ਮੂੰਹ ਲਾ ਕੇ ਫੂਕਾਂ ਜੀਆਂ ਮਾਰਦੇ ਹੁੰਦੇ ਨੇ, ਕਹਿੰਦੇ ਹਵਾ ਭਰਦੀ ਹੈ ਇਹ 'ਚ, ਹੁਣ ਨਹੀਂ ਭਰੀ ਜਾਣੀ, ਲੈ ਗਏ ਉਹ ਬਸ। ਸਭ ਕੋਈ ਫੂਕ ਫੂਕ ਹੁੰਦੀ ਹੰਕਾਰ, ਹੰਕਾਰ ਨਾਲ ਹੀ ਭਰਿਆ। ਬਹੁਤੀਆਂ ਆਖਣ ਪ੍ਰਸੰਗਾਂ ਦੇ ਕਹਿਣ ਨਾਲ ਹੰਕਾਰ ਰੁਕਦਾ ਨਹੀਂ, ਉਹ ਫੁੱਲੀ ਜਾਂਦਾ ਫੁੱਲੀ ਜਾਂਦਾ। ਜਿਵੇਂ ਰਾਵਣ ਨੂੰ ਬਥੇਰਾ ਸਮਝਾਇਆ ਸੀ, ਨਹੀਂ ਸਮਝਿਆ। ਮਹਾਰਾਜ ਕਥਨ ਕਰਦੇ, ਜਿਹੜਾ ਜੀਵ ਗੁਰਚਰਨਾਂ ਦੇ ਉੱਤੇ ਡਿੱਗ ਪੈਂਦਾ ਅਤੇ ਉਹਨਾਂ ਦੇ ਉਪਦੇਸ਼ ਦੁਆਰਾ ਫੂਕ ਹੁੰਦਾ, ਹੰਕਾਰ ਨੂੰ ਹਿਰਦੇ 'ਚ ਬਾਹਰ ਕਢਾਉਂਦਾ, ਉਹ ਆਪਣੇ ਸਰੂਪ ਨੂੰ ਵੇਖ ਲੈਂਦਾ ਕਿ ਮਹਾਰਾਜ ਮੇਰੀ ਇਹ ਫੂਕ ਕੱਢ ਦਿਓ, ਹੰਕਾਰ ਕਰ ਦਿਓ, ਮੇਰਾ ਦੂਰ ਕਰ ਦਿਓ। ਚੌਥੇ ਪਾਤਸ਼ਾਹ ਕੇ ਪੌੜੀ ਫਰਮਾਉਂਦੇ, ਪੌੜੀ ਸਤਸੰਗਤ ਨਾਮ ਨਿਧਾਨ ਹੈ ਜਿੱਥੋਂ ਹਰ ਪਾਇਆ। ਸਤਸੰਗਤ 'ਚ ਨਾਮ ਦਾ ਨਿਧਾਨ ਪਾਈ ਖਜ਼ਾਨਾ, ਜਿੱਥੋਂ ਹਰੀ ਪਾਇਆ ਜਾਂਦਾ। ਲੋਕ ਸਤਸੰਗ ਕਰਦੇ ਹੀ ਨਹੀਂ, ਜੇ ਸਤਸੰਗਤ ਵਿੱਚ ਜਾ ਕੇ ਬਹਿਣ, ਇੱਥੇ ਮੇਰੇ ਤੇਰੇ ਵਰਗੇ ਨੇ, ਇੱਧਰੋਂ ਨਾਮਦਾਨ ਦੇ ਦਿਉ ਜੀ, ਨਾਮਦਾਨ ਦੇ ਦਿਉ, ਕਰਦੇ ਫਿਰਦੇ। ਸਤਸੰਗ ਵਿੱਚ ਨਾਮਦਾਨ ਵੰਡਿਆ ਜਾਂਦਾ, ਉੱਥੇ ਜਾ ਕੇ ਲੈਂਦੇ ਜੀ। ਉਹੀ ਮੰਗਦੇ ਫਿਰਦੇ ਆ ਵੀ ਤੁਰਿਆਂ ਜਾਂ ਨੂੰ ਸੜਕ 'ਤੇ ਨਾਮਦਾਨ ਮਿਲ ਜੇ ਸਾਨੂੰ। ਗੁਰਪ੍ਰਸਾਦੀ ਘੱਟ ਚਾਨਣ ਆਇਆ ਨੇਰ ਗਵਾਇਆ। 1245 ਅੰਗ 'ਤੇ ਫਰਮਾਉਂਦੇ ਆ, ਗੁਰਾਂ ਦੀ ਪ੍ਰਸਾਦੀ ਕਿਰਪਾ ਨਾਲ ਹਿਰਦੇ 'ਚ ਗਿਆਨ ਦਾ ਚਾਨਣ ਹੁੰਦਾ ਅਤੇ ਅਗਿਆਨ ਰੂਪ ਹਨੇਰਾ ਦੂਰ ਹੋ ਜਾਂਦਾ। ਲੋਹਾ ਪਾਰਸ ਭੇਟੀਆ ਕੰਚਨ ਹੋਇਆ ਆ, ਜਿਵੇਂ ਲੋਹਾ ਪਾਰਸ ਨਾਲ ਭੇਟੀਆ ਛੋਹਣ ਕਰਕੇ ਕੰਚਨ ਹੁੰਦਾ, ਸੋਨਾ ਹੋ ਆਉਂਦਾ, ਇਵੇਂ ਗੁਰੂ ਰੂਪ ਪਾਰਸ ਨਾਲ ਛੋਹਣ ਕਰਕੇ ਜਗਿਆਸੂ ਸੋਨੇ ਵਾਂਗੂ ਸ਼ੁੱਧ ਹੋ ਜਾਂਦਾ। ਨਾਨਕ ਸਤਿਗੁਰ ਮਿਲੀਐ ਨਾਉ ਪਾਈਐ ਮਿਲ ਨਾਮ ਤੇ ਆਇਆ। ਮਹਾਰਾਜ ਕਥਨ ਕਰਦੇ, ਸਤਿਗੁਰਾਂ ਨਾਲ ਮਿਲਣੇ ਕਰਕੇ ਨਾਮ ਪਾਈ ਦਾ, ਜਿਹੜਾ ਜੀਵ ਸਤਿਗੁਰਾਂ ਨਾਲ ਮਿਲਿਆ ਉਹਨੇ ਵਾਹਿਗੁਰੂ ਨਾਮ ਤੇ ਆਇਆ। ਜਿਨ ਕਹਿ ਪੋਤੈ ਪੁੰਨ ਹੈ ਤਿਨੀ ਦਰਸ਼ਨ ਪਾਇਆ। ਜਿਨ੍ਹਾਂ ਦੇ ਬੁੱਧੀ ਰੂਪ ਪੋਤੈ ਭਾਵ ਪੱਲੇ 'ਚ ਜਾਂ ਹਿਰਦੇ ਰੂਪ ਪੋਤੈ ਖਜ਼ਾਨੇ 'ਚ ਪੁੰਨ ਕਰਮ ਹਨ, ਉਹਨਾਂ ਨੇ ਪ੍ਰਭੂ ਦਾ ਦਰਸ਼ਨ ਪਾਇਆ ਹੈ। ਹੁਣ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਅੱਗੇ, ਫਿਰ ਕੱਲ੍ਹ ਸ਼ਰਵਣ ਕਰਾਂਗੇ। ਮਿਹਰ ਭਰਿਆ ਹੱਥ ਰੱਖਣ ਮਹਾਰਾਜ ਜੀ। ਵਾਹਿਗੁਰੂ 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 ਵਾਹਿਗੁਰੂ।